ਸ਼ਲੋਕ ਮਹੱਲਾ ਚੌਥਾ। ਹਰ ਹਰ ਨਾਮ ਅੰਮ੍ਰਿਤ ਹੈ, ਹਰ ਜਪੀਐ ਸਤਿਗੁਰ ਭਾਏ। ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਨਤ ਦੁਖ ਜਾਏ।
ਹਾਂਜੀ, ਹਰ ਹਰ ਨਾਮ ਅੰਮ੍ਰਿਤ ਹੈ, ਜਿਹੜਾ ਹਰ ਨਾਮ ਹੈ ਅੰਮ੍ਰਿਤ ਹੈ, ਇਹੀ ਅੰਮ੍ਰਿਤ ਹੈ, ਨਾਮ ਹੀ ਅੰਮ੍ਰਿਤ ਹੈ। ਹਰ ਜਪੀਐ, ਹਰ ਨੂੰ ਜਾਣਨਾ ਹੀ ਹਰ ਨਾਮ ਹੈ। ਜਪਣਾ ਜਿਹੜਾ ਹਰ ਦਾ ਗਿਆਨ ਹੈ ਉਹ ਹਰ ਨਾਮ ਹੈ। ਹਰ ਨੂੰ ਜਪਣਾ ਦਾ ਮਤਲਬ ਹੈ ਹਰ ਨੂੰ ਜਾਣਨਾ, ਜਾਣਨਾ ਗਿਆਨ ਪ੍ਰਾਪਤ ਕਰਨਾ ਹੀ ਹੁੰਦਾ। ਹਰ ਜਪੀਐ ਸਤਿਗੁਰ ਪਾਏ, ਹਰ ਨੂੰ ਜਿਹੜਾ ਹੈ ਜਾਣਨਾ ਜਪਣਾ ਹੀ ਸਤਿਗੁਰ ਨੂੰ ਚੰਗਾ ਲੱਗਦਾ। ਸਤਿਗੁਰ ਚਾਹੁੰਦਾ ਕਿ ਹਰ ਜਪੋ, ਸਾਰੇ ਹਰ ਨੂੰ ਜਾਣੋ। ਹਰ ਹਰ ਨਾਮ ਪਵਿੱਤਰ ਹੈ, ਹਰ ਜਪਤ ਸੁਣਤ ਦੁੱਖ ਜਾਏ। ਹਰ ਹਰ ਨਾਮ ਪਵਿੱਤਰ ਹੈ, ਪਵਿੱਤਰ ਹੈ ਇਹ। ਹਰ ਨੂੰ ਜਪਣਾ ਤੇ ਸੁਣਨਾ ਨਾਲ ਦੁੱਖ ਚਲੇ ਜਾਂਦੇ ਨੇ ਸਾਰੇ। ਜੁਗਣ ਮਨ ਦਾ ਦੁੱਖ ਟਹਿ ਜਾਂਦਾ ਹੈ, ਕਿਸੇ ਹਰ ਕਿਸਮ ਦੀ ਚਿੰਤਾ, ਚਿੰਤਾ ਦੁੱਖ ਹੈ, ਚਿੰਤਾ ਮੁਕਤ ਹੋ ਜਾਂਦਾ। ਹਾਂਜੀ,
ਹਰ ਨਾਮ ਤਿਨੀ ਅਰਾਧਿਆ, ਜਿਨ ਮਸਤਕ ਲਿਖਿਆ ਤੁਰ ਪਾਏ। ਹਰ ਦਰਗਾਹ ਜਨ ਪੈਨਾਇਨ, ਜਿਨ ਹਰ ਮਨ ਵਸਿਆ ਆਏ।
ਹਰ ਨਾਮ ਤਿਨੀ ਅਰਾਧਿਆ, ਉਹਨਾਂ ਨੇ ਹਰ ਨਾਮ ਅਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ। ਜਿਹਨਾਂ ਨੇ ਤੁਰ ਦਰਗਾਹ ਤੋਂ ਮਸਤਕ ਆਪਣਾ ਲਿਖ ਕੇ ਲਿਆਂਦਾ ਨਾ ਹਿਰਦੇ ਚ, ਉਹਨਾਂ ਨੇ ਜਪਿਆ। ਤੁਰ ਤੋਂ ਹੀ ਲਿਖ ਕੇ ਲਿਆਂਦਾ ਉਹਨਾਂ ਨੇ ਪਹਿਲਾਂ, ਉਹ ਭੁੱਲੇ ਦੀ ਉਹਨਾਂ ਨੇ ਫਿਰ ਉਹ ਮਿਟਣ ਨਹੀਂ ਦਿੱਤਾ ਲਿਖਿਆ ਹੋਇਆ। ਹਰ ਦਰਗਾਹ ਜਨ ਪੈਨਾਈ ਹੈ, ਐਸੇ ਜਿਹੜੇ ਜਨ ਸੀ ਉਹੀ ਹਰ ਦਰਗਾਹ ਦੇ ਵਿੱਚ ਪੈਨਾਈ ਹੁੰਦਾ ਤਿੱਖਾ ਹੋਣਾ, ਉਹਨਾਂ ਦੀ ਬੁੱਧੀ ਥਾਣ ਤੇ ਲੱਗਦੀ ਹੈ। ਫਿਰ ਦਰਗਾਹ ਚੋਂ ਨਾਮ ਮਿਲਦਾ ਜਾਂ ਫਿਰ ਥਾਣ ਤੇ ਲੱਗਦੀ ਹੈ ਬੁੱਧੀ। ਪੈਨਾਈ ਤੇਜ਼ ਕਰਨਾ ਹੁੰਦਾ, ਪਹਿਲਾਂ ਜਿਹੜਾ ਹੁੰਦਾ ਨਾ ਪਹਿਲਾਂ ਤਿੱਖੇ ਨੂੰ ਕਹਿੰਦੇ ਨੇ, ਸ਼ਬਦ ਸਾਨ ਰਖਾਈ ਲਾਏ, ਸ਼ਬਦ ਦੀ ਸਾਨ, ਉਹਨਾਂ ਦੀ ਬੁੱਧੀ ਉਹ ਤੇਜ਼ ਹੁੰਦੀ ਹੈ, ਤਿੱਖੀ ਹੁੰਦੀ ਹੈ। ਜਿਹਨ ਹਰ ਮਨ ਵਸਿਆ ਆਏ, ਜਿਹਨਾਂ ਦੇ ਹਰ ਮਨ ਦੇ ਵਿੱਚ ਨਾਮ ਵਸਾ ਲੈਂਦੇ ਨੇ ਜਿਹੜੇ, ਉਹਨਾਂ ਦੀ ਬੁੱਧੀ ਤਿੱਖੀ ਹੁੰਦੀ ਚਲੀ ਜਾਂਦੀ ਹੈ। ਜਿਹੜੇ ਗੁਰਬਾਣੀ ਨੂੰ ਜਪੀ ਜਾਂਦੇ ਨੇ ਮਨ ਦੇ ਵਿੱਚ, ਗੁਰਬਾਣੀ ਦੇ ਗਿਆਨ ਨੂੰ ਵਸਾ ਕੇ ਰੱਖਦੇ ਨੇ, ਉਹਨਾਂ ਦੀ ਬੁੱਧੀ ਤੇਜ਼ ਹੋ ਜਾਂਦੀ ਹੈ। ਹਾਂਜੀ,
ਜਨ ਨਾਨਕ ਤੇ ਮੁਖ ਉਜਲੇ, ਜਿਨ ਹਰ ਸੁਣਿਆ ਮਨ ਪਾਏ।
ਜਨ ਨਾਨਕ ਤੇ ਮੁਖ ਉਜਲੇ, ਕਹਿੰਦੇ ਉਹ ਮੁਖ ਜਿਹੜੇ ਨੇ ਉਜਲੇ ਹੋ ਜਾਂਦੇ ਨੇ, ਉਹਨਾਂ ਦਾ ਕਲੰਕ ਮਿਟ ਜਾਂਦਾ, ਕਾਲਖ ਮਿਟ ਜਾਂਦੀ ਹੈ, ਜਿਨ ਹਰ ਸੁਣਿਆ ਮਨ ਪਾਏ। ਜਿਨ੍ਹਾਂ ਨੇ ਹਰ ਸੁਣਿਆ ਔਰ ਬੜਾ ਉਹਨਾਂ ਨੂੰ ਮਿੱਠਾ ਲੱਗਿਆ, ਜਿਨ੍ਹਾਂ ਨੇ ਸੱਚ ਸੁਣਿਆ ਸੱਚ ਮਿੱਠਾ ਲੱਗਿਆ, ਜਿਨ੍ਹਾਂ ਨੂੰ ਨਾਮ ਅੰਮ੍ਰਿਤ ਮਿੱਠਾ ਲੱਗਿਆ, ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਮਿੱਠਾ ਲੱਗਿਆ, ਗੁਰਬਾਣੀ ਦਾ ਸੱਚ ਜਿਨ੍ਹਾਂ ਨੂੰ ਮਿੱਠਾ ਲੱਗਦਾ ਨਾ, ਉਹ ਉਹਨਾਂ ਦੀ ਗੱਲ ਹੈ। ਸਾਰਿਆਂ ਨੂੰ ਮਿੱਠਾ ਲੱਗਦਾ ਨਹੀਂ, ਅੰਮ੍ਰਿਤ ਕੌੜਾ ਲੱਗਦਾ। ਹਾਂਜੀ,
ਮਹੱਲਾ ਚੌਥਾ। ਹਰ ਹਰ ਨਾਮ ਨਿਧਾਨ ਹੈ, ਗੁਰਮੁਖੀ ਪਾਇਆ ਜਾਏ। ਜਿਨ ਧੁਰ ਮਸਤਕ ਲਿਖਿਆ, ਤਿਨ ਸਤਿਗੁਰ ਮਿਲਿਆ ਆਏ।
ਹਰ ਹਰ ਨਾਮ ਨਿਧਾਨ ਹੈ, ਇਹ ਹਰ ਨਾਮ ਹੈ ਜਿਹੜਾ, ਇਹੀ ਖਜ਼ਾਨਾ ਹੈ। ਗਿਆਨ ਦਾ ਖਜ਼ਾਨਾ ਗਿਆਨ ਹੈ, ਨਾਮ ਇੱਕੋ ਹੀ ਗੱਲ ਹੈ। ਜੇ ਹਰ 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 ਕਰੀ ਜਾਈਏ ਤਾਂ ਖਜ਼ਾਨਾ ਜੁੜਨਾ ਹੈ ਜੀ, ਨਾ ਇਹਨੂੰ ਖਜ਼ਾਨਾ ਕਹਿ ਸਕਦੇ ਹਾਂ। ਬਾਰ ਬਾਰ ਇਹ ਜਿਹੀਆਂ ਗੱਲਾਂ ਤਾਂ ਕਹਿੰਦੇ ਨੇ ਵੀ ਜਿਹੜਾ ਹਰ ਹਰ ਕਰਨਾ ਇਹ ਖਜ਼ਾਨਾ ਨਹੀਂ ਬਣਨਾ, ਇਹਦੇ ਨਾਲ ਹਰ ਦਾ ਗਿਆਨ ਹੀ ਹਰ ਦਾ ਨਾਮ ਹੈ। ਸਮਝਾਉਣਾ ਚਾਹੁੰਦੇ ਨੇ ਕੁਛ ਜੋ ਪਿੱਛੇ ਕਰਦੇ ਸੀ, ਹੁਣ ਫੇਰ ਉਹੀ ਗੱਲ ਸ਼ੁਰੂ ਕਰ ਲਈ, ਇੱਕ ਸ਼ਬਦ ਨੂੰ ਲੈ ਕੇ ਉਚਾਰਨ ਕਰਨਾ ਬਾਰ ਬਾਰ, ਇਹਦੇ ਨਾਲ ਖਜ਼ਾਨਾ ਨਹੀਂ ਜੁੜਦਾ ਹੁੰਦਾ, ਨਾ ਜੁੜ ਸਕਿਆ ਕਦੇ ਕਿਸੇ। ਖਜ਼ਾਨਾ ਹਮੇਸ਼ਾ ਗਿਆਨ ਦਾ ਜੁੜਦਾ ਹੁੰਦਾ, ਇਹੀ ਨਾਮ ਗਿਆਨ ਹੈ ਜਿਹੜਾ ਜਿੰਨਾ ਖਰਚੀ ਉਹਨਾਂ ਵੱਧ, ਦੂਜਾ ਨਹੀਂ ਵਧਿਆ ਕਦੇ, ਦੂਜਾ ਇਕੱਠਾ ਹੀ ਨਹੀਂ ਹੋਇਆ, ਵਧੂ ਤਾਂ ਉਹ ਜਿਹੜਾ ਇਕੱਠਾ ਹੋਊ, ਇਕੱਠਾ ਹੀ ਨਹੀਂ ਹੁੰਦਾ ਹੁੰਦਾ ਹੋਰ ਕੁਛ ਗਿਆਨ ਤੇ ਬਿਨਾ। ਹਰ ਹਰ ਨਾਮ ਨਿਧਾਨ ਹੈ, ਤੇ ਹਰ ਹਰ ਨਾਮ ਨਿਧਾਨ ਹੈ, ਗੁਰਮੁਖੀ ਪਾਇਆ ਜਾਏ, ਗੁਰਮੁਖੀ ਸੁਭਾਅ ਨਾਲ ਪਾਇਆ ਜਾਂਦਾ, ਗੁਰਮੁਖ ਬਣ ਕੇ ਹੀ ਪਾਇਆ ਜਾਂਦਾ। ਗੁਰਬਾਣੀ ਦੀ ਗੱਲ ਨੂੰ ਸੱਚ ਕਰਕੇ ਮੰਨਣਾ, ਜਿਹੜਾ ਮੰਨਣਾ ਇਹ ਗੁਰਮੁਖਤਾਈ ਹੈ, ਸ਼ੰਕਾ ਨਹੀਂ ਕਰਦੀ, ਇਹੀ ਗੁਰਮੁਖਤਾਈ ਹੈ। ਗੁਰਬਾਣੀ ਤੋਂ ਪੜ੍ਹਨਾ ਗੁਰਮੁਖਤਾਈ ਹੈ, ਗੁਰਬਾਣੀ ਨੂੰ ਹੀ ਪੜ੍ਹ ਲੋ, ਗੁਰਬਾਣੀ ਨੂੰ ਪੜ੍ਹਦੇ ਪੜ੍ਹਦੇ ਹੀ ਗੁਰਬਾਣੀ ਤੋਂ ਪੜ੍ਹੀਦਾ। ਜਿਹਨ ਤੁਰ ਮਸਤਕ ਲਿਖਿਆ ਤਿੰਨ ਸਤਿਗੁਰ ਮਿਲਿਆ ਹੈ, ਜਿਹਨਾਂ ਨੇ ਐਨ ਅੰਤਰ ਮਜ਼ਬੂਤੀ ਨਾਲ ਮੰਨਿਆ ਹੋਇਆ ਨਾ। ਵੀ ਇਹ ਪ੍ਰਾਪਤੀ ਕਰਨੀ ਹੈ ਕੀ ਨਹੀਂ ਜਿਹਨਾਂ ਦੇ ਵਿੱਚ, ਪਰ ਉਹਨਾਂ ਨੂੰ ਸਤਿਗੁਰ ਦਾ ਦਰਸ਼ਨ ਹੋ ਜਾਂਦਾ ਆਪਣੇ ਅੰਦਰੋਂ। ਹਾਂਜੀ,
ਤਨ ਮਨ ਸੀਤਲ ਹੋਇਆ ਸ਼ਾਂਤੀ ਵਸੀ ਮਨ ਆਏ, ਨਾਨਕ ਹਰ ਹਰ ਚਾਉਂਦਿਆਂ ਸਭ ਦਾਲਦ ਦੁੱਖ ਲਹਿ ਜਾਏ।
ਪਰਮਨ ਸੀਤਲ ਹੋਇਆ ਉਹਨਾਂ ਦਾ ਤਨ ਔਰ ਮਨ ਸ਼ਾਂਤ ਹੋ ਜਾਂਦੇ ਨੇ, ਕ੍ਰਿਸ਼ਨਾ ਉਹਨਾਂ ਨੂੰ ਬਿਲਕੁਲ ਨਹੀਂ ਰਹਿੰਦੀ। ਸ਼ਾਂਤੀ ਵਸੀ ਮਨ ਆਏ, ਮਨ ਦੇ ਵਿੱਚ ਸ਼ਾਂਤੀ ਵਸ ਜਾਂਦੀ ਹੈ। ਨਾਨਕ ਹਰ ਹਰ ਚਾਉਂਦਿਆਂ, ਹਰ ਹਰ ਉਚਾਰਨ ਕਰਦਿਆਂ ਬੋਲਦਿਆਂ, ਹਰ ਦੀ ਕਥਾ ਕਰਦਿਆਂ ਸਭ ਦਾਲਤ ਦੁੱਖ ਲੈ ਜਾਏ, ਸਭ ਦਲਿੱਦਰ ਔਰ ਦੁੱਖ ਦੂਰ ਹੋ ਜਾਂਦੇ ਨੇ। ਹਾਂ, ਦਾਲਤ ਦੁੱਖ ਜਦ ਲੈਂਦਾ, ਜਦ ਆਪ ਬੋਲਦਾ ਹਰ ਕੀ ਕਥਾ ਕਰਦਾ ਫਿਰ ਲੈਂਦੇ ਨੇ।
ਜਦੋਂ ਹਰਨਾਮ ਦਾ ਵਿਖਿਆਨ ਕਰਦਾ ਹੈ ਜੀ,
ਇਹ ਚਾਹੁੰਦਿਆਂ ਨੂੰ ਉਹਦਾ ਵਿਖਿਆਨ ਕਰਨਾ, ਬੋਲਦਾ ਜਦ ਆਪ ਤਾਂ ਦਾਲਤ ਦੁੱਖ ਦੂਰ ਹੁੰਦੇ ਨੇ। ਹਾਂਜੀ,
ਪੌੜੀ ਹਾਂ ਵਾਰਿਆ ਤਿੰਨ ਕੋ ਸਦਾ ਸਦਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ, ਤਿੰਨ ਕੋ ਮਿਲਿਆ ਮੇਰਾ ਸਤਿਗੁਰੂ, ਜਿਨ ਕੋ ਧੁਰ ਮਸਤਕ ਲੇਖਿਆ।
ਉਹ ਵਾਰਿਆ ਤਿੰਨ ਕੋ ਸਦਾ ਸਦਾ, ਮੈਂ ਉਹਨਾਂ ਦੇ ਸਦਾ ਸਦਾ ਵਾਸਤੇ ਕੁਰਬਾਨ ਜਾਂਦਾ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਦੇਖਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਮੇਰਾ ਪਿਆਰਾ ਸਤਿਗੁਰ ਦੇਖ ਲਿਆ, ਦਰਸ਼ਨ ਕਰ ਲਿਆ, ਉਹਦਾ ਮੇਰਾ ਇੱਕੋ ਹੀ ਹੈ ਫਿਰ। ਸਤਿਗੁਰ ਇੱਕ ਹੀ ਆ, ਸਾਰਿਆਂ ਦੇ ਅੰਦਰ ਹੀ ਹੁੰਦਾ, ਉਹ ਸਭ ਦਾ ਸਾਂਝਾ ਹੀ ਆ। ਘੱਟ ਘੱਟ ਮੈਂ ਹਰਜੂ ਵਸਿਆ, ਹਰਜੂ ਸਭ ਦੇ ਅੰਦਰ ਹੈ, ਇੱਕੋ ਹੀ ਆ। ਤਿੰਨ ਕੋ ਮਿਲਿਆ ਮੇਰਾ ਸਤਿਗੁਰੂ, ਮੇਰਾ ਸਤਿਗੁਰੂ ਉਹਨਾਂ ਨੂੰ ਮਿਲਣਾ। ਸਤਿਗੁਰੂ ਕੌਣ ਹੈ? ਸਤਿਗੁਰੂ ਧੁਰਕੀ ਬਾਣੀ ਬਣਨੀ ਹੈ ਫਿਰ, ਸ਼ਬਦ ਗੁਰੂ ਨਾਮ। ਤਿੰਨ ਕੋ ਧੁਰ ਮਸਤਕ ਲਿਖਿਆ, ਜਿਹਨਾਂ ਨੇ ਹਿਰਦੇ ਪੂਰਾ ਲਿਖ ਲਿਆ, ਦਿਲ ਨਿਸ਼ਚਾ ਜਿਹਨਾਂ ਦਾ ਲਿਖੇ ਦਾ, ਦਿਲ ਨਿਸ਼ਚਾ ਜਿਹਨਾਂ ਦਾ, ਦਿਲ ਨਿਸ਼ਚਾ ਜਿਹਨਾਂ ਦਾ, ਉਹਨਾਂ ਨੂੰ ਮਿਲ ਜਾਂਦਾ। ਜਿਹੜੇ ਅਡੋਲ ਖੜੇ ਰਹਿੰਦੇ ਨੇ ਵੀ ਮਿਲੂਗਾ, ਭਰੋਸਾ ਜਿਹਨਾਂ ਦਾ। ਹਾਂਜੀ,
ਹਰ ਅਗੰਮ ਤੇ ਆਇਆ ਗੁਰਮਤੀ, ਤਿਸ ਰੂਪ ਨਹੀਂ ਪ੍ਰਭ ਰੇਖਿਆ, ਗੁਰ ਬਚਨੀ ਤੇ ਆਇਆ ਜਿਨ੍ਹਾਂ ਅਗੰਮ ਹਰ ਤੇ ਠਾਕੁਰ ਸੇਵਕ ਰਲ ਏਕਿਆ।
ਹਰ ਅਗੰਮ ਤੇ ਆਇਆ, ਉਹ ਹਰ ਅਗੰਮ ਬੁੱਧੀ ਤੋਂ ਪਰਿਆ, ਅੱਖਾਂ ਨੂੰ ਨੀ ਦੀਦਾ ਉਹ, ਨਾ ਦੇਖਿਆ ਜਾ ਸਕਦਾ। ਜਿਹੜਾ ਅਸੀਂ ਅੱਖਾਂ ਨਾਲ ਦੇਖਣ ਦੀ ਉਹ ਬਣਾਈ ਬੈਠੇ, ਉਹਨਾਂ ਦੇ ਅਸਲ ਦੇ ਵਿੱਚ ਉੱਤੇ ਕਿਹਾ ਵੀ ਉਹ ਅਗੰਮ ਬੁੱਧੀ ਤੋਂ ਪਰੇ, ਇਹ ਤਾਂ ਬੁੱਧੀ ਵਾਲਿਆਂ ਨੇ ਬਣਾਈ ਹੈ ਜਿਹੜੀ ਮੂਰਤੀ ਹੈ, ਜਿਹੜਾ ਅਗੰਮ ਉਹਦੀ ਮੂਰਤੀ ਕਿਵੇਂ ਬਣਾ ਲਓਗੇ? ਗੁਰਮਤੀ ਤਿਸ ਰੂਪ ਨਹੀਂ ਪ੍ਰਭ ਰੇਖਿਆ, ਗੁਰਮਤੀ ਉਹ ਧਿਆਇਆ, ਗੁਰਮਤ ਨੇ ਧਿਆਨ ਜੋੜਿਆ ਉਹਦੇ ਚ, ਗੁਰਮਤ ਨੇ ਦੱਸਿਆ ਵੀ ਇਹ ਜਿਹਾ, ਤਾਂ ਧਿਆਨ ਗਿਆਨ ਕਰਾਇਆ ਗੁਰਮਤ ਨੇ, ਤਾਂ ਧਿਆਨ ਚ ਆਇਆ। ਉਹਦੀ ਰੂਪ ਰੇਖਿਆ ਕੋਈ ਨੀ ਹੁੰਦੀ, ਰੂਪ ਇਹੋ ਜਿਹਾ ਨੀ ਹੈ ਵੀ ਜਿਹਦਾ ਰੇਖਾਂਕਿਤ ਕੀਤਾ ਜਾ ਸਕੇ, ਨਕਸ਼ਾ ਨੁਕਸ਼ਾ ਨੀ ਬਣਦਾ ਉਹਦਾ। ਗੁਰਬਚਨੀ ਤੇ ਆਇਆ ਜਨਾ, ਗੁਰਬਚਨੀ ਤੇ ਆਇਆ ਜਨਾ, ਆ ਜਿਹੜੀ ਗੁਰਬਾਣੀ ਦੇ ਬਚਨ ਨੇ, ਇਹਨਾਂ ਨੂੰ ਸਮਝ ਕੇ ਜਿਹਨਾਂ ਨੇ ਧਿਆਨ ਜੋੜਿਆ ਨਾ, ਜਿਹੜਾ ਦੱਸਿਆ ਹੋਇਆ ਗੁਰਬਾਣੀ ਚ ਹਰ, ਉਹਦੇ ਨਾਲ ਧਿਆਨ ਜੋੜਿਆ, ਜਿਹਾ ਜਿਹਾ ਦੱਸਿਆ ਉਹ ਜਿਹਾ ਲੱਭ ਗਿਆ ਪਿੱਛੇ ਉਹਨਾਂ ਨੂੰ ਆਪਣੇ ਅੰਦਰੋਂ। ਜਿਹਨਾਂ ਅਗੰਮ ਹਰ, ਉਹ ਅਗੰਮ ਹਰ ਹੈ ਤੇ ਠਾਕੁਰ ਸੇਵਕ ਰਲ ਇੱਕ ਆ, ਉਹ ਹਰ ਅਰ ਆਪ ਰਲ ਕੇ ਇੱਕ ਹੋ ਜਾਂਦੇ ਨੇ, ਉਹ ਆਪਣੇ ਮੂਲ ਨਾਲ ਰਲ ਕੇ ਇੱਕ ਹੋ ਜਾਂਦੇ ਨੇ। ਉਹ ਆਪਣਾ ਮੂਲ ਦੇਖਣਾ, ਹੋਰ ਆਪਣਾ ਮੂਲ ਆਪਣਾ ਠਾਕੁਰ ਹੈ, ਠਾਕੁਰ ਮਨੁਆ ਰਾਖੋ ਠਾਏ, ਠਾਕੁਰ ਨਾਲ ਮਨੁਆ ਟਿਕਣਾ, ਮਨ ਨੇ ਉਹਦੇ ਨਾਲ, ਉਹਦੇ ਬਿਨਾਂ ਟਿਕਣਾ ਹੀ ਨਹੀਂ।
ਕਹਿਣ ਦਾ ਭਾਵ, ਪਹਿਲਾਂ ਠਾਕੁਰ ਵੀ ਅੱਧਾ ਸੀ ਤੇ ਸੇਵਕ ਵੀ ਅੱਧਾ ਸੀ, ਤੇ ਦੋਵੇਂ ਮਿਲ ਕੇ ਇੱਕ ਹੋ ਗਏ।
ਹਾਂ, ਇੱਕ ਹੋ ਗਏ, ਇੱਕ ਹੋ ਗਈ ਰਹਿ ਜੋ, ਉਹ ਆਪ ਇੱਕ ਹੋ ਗਏ।
ਇਹ ਤੋਂ ਜ਼ਿਆਦਾ ਸਪਸ਼ਟ ਤੌਰ ਤੇ ਗੁਰਾ ਇੱਕ ਦੇ ਬੁਝਾਈ ਸ਼ਾਇਦ ਕਿਤੇ ਵੀ ਨਹੀਂ ਅਜੇ ਤੱਕ ਦੱਸਿਆ ਗਿਆ। ਸੋ ਇੱਕ ਦੀ ਜੋ ਗੁਰਾ ਇੱਕ ਦੇ ਬੁਝਾਈ ਜੋ ਗੱਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ ਸੀ ਜਪਜੀ ਸਾਹਿਬ ਚ, ਉਹਨੂੰ ਇੱਥੇ ਆ ਕੇ ਫੇਰ ਦੁਬਾਰਾ ਸਰਲ ਅਰਥਾਂ ਵਿੱਚ ਖੋਲਿਆ।
ਹੋਰ ਇੱਕ ਇਹ ਆਪ ਇੱਕ ਹੋਊ ਤਾਂ ਇਹਨੂੰ ਪਤਾ ਲੱਗੂਗਾ, ਹੋਰ ਕਿੱਥੋਂ ਪਤਾ ਲੱਗੂਗਾ? ਬਾਹਰੋਂ ਤਾਂ ਗਿਆਨ ਇੰਦਰੇ ਨੇ ਵੇਖਣ ਵਾਲੇ। ਹਾਂਜੀ,
ਸਭ ਕਹੋ ਮੁਖੋਂ ਨਰ ਨਰ ਹਰੇ, ਨਰ ਨਰ ਹਰੇ, ਨਰ ਨਰ ਹਰੇ, ਹਰ ਲਾਹਾ ਹਰ ਭਗਤੀ ਵਿਸੇਖਿਆ।
ਸਭ ਕਹੋ ਮੁਖੋਂ, ਸਾਰੇ ਮੁਖ ਤੋਂ ਇਹ ਬੋਲੋ, ਨਰ ਨਰ ਹਰੇ। ਨਰ ਕੌਣ ਹੈ? ਆ ਸਰੀਰ ਨੂੰ ਹਰਾ ਭਰਾ ਕਰਨ ਵਾਲਾ ਨਰ ਹੈ, ਨਰ ਨੂੰ ਸੰਬੋਧਨ ਕੀਤਾ ਨਾ, ਰੇ ਨਰ ਗਰਭ ਕੁੰਡਲ ਜਦ ਅੱਛਾ ਤਾਂ ਉਰਦ ਧਿਆਨ ਦੇ ਬਲਾਗਾ ਇਹ ਜਿਹੜਾ ਹੰਸ ਹੈ ਉਹ ਉਹੀ ਨਰ ਹੈ ਇਹ ਨਰ ਹਰੇ ਆ ਸਰੀਰ ਜਿਹੜਾ ਉਹਨੇ ਹਰਾ ਕੀਤਾ ਹੋਇਆ ਨਰ ਹਰੇ ਨਾਲ ਨਹੀਂ ਆ ਸਰੀਰ ਜਿਹੜਾ ਨਰ ਵਾਲਾ ਹਰਾ ਕੀਤਾ ਹੋਇਆ ਨਰ ਹਰੇ ਹਰ ਲਾਹਾ ਹਰ ਭਗਤ ਵਿਸੇਖਿਆ ਜਿਹੜਾ ਹਰ ਲਾਹਾ ਹੈ ਹਰ ਭਗਤੀ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਪ੍ਰਾਪਤ ਹੁੰਦਾ ਗੁਰਮਤ ਵਿੱਚੋਂ ਹੀ ਹਰ ਲਾਹਾ ਪ੍ਰਾਪਤ ਹੁੰਦਾ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਕਿਸਮ ਦਾ ਲਾਹਾ ਜਿਹੜਾ ਹੋਰ ਕਿਤੋਂ ਨਹੀਂ ਪ੍ਰਾਪਤ ਹੋ ਸਕਦਾ ਗੁਰਮੁਖ ਲੈ ਜਾਣ ਦੇ ਲਾਹਾ ਹੋਰ ਤਾਂ ਮਨਮੁਖ ਆਣ ਦੀ ਗੱਲ ਹੈ ਜੇ ਗੁਰਮੁਖ ਨਹੀਂ ਤਾਂ ਮਨਮੁਖ ਤਾਂ ਹੈ ਉਹ ਮਨਮੁਖ ਨਾਲ ਕੀ ਲਾਹਾ ਲੈ ਕੇ ਜਾਣਾ ਕਿੱਥੋਂ ਲੈ ਕੇ ਜਾਣਾ ਮਨਮੁਖ ਤਾਂ ਗੁਰੂ ਨੂੰ ਮੰਨਦਾ ਹੀ ਨਹੀਂ ਹੁੰਦਾ ਕਿਸੇ ਉਹ ਤਾਂ ਆਪੇ ਗੁਰੂ ਹੁੰਦਾ
ਇੱਥੇ ਨੌਵੀਂ ਪੌੜੀ ਦੀ ਸਮਾਪਤੀ ਹੈ ਜੀ
ਜੀ